ਵਾਹਿਗੁਰੂ ਸਾਹਿਬ ਜੀਓ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ, ਪੂਰਨ ਪੁਰਖ ਅਚੁਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ, ਵਿੱਚ ਕਰਤਾ ਪੁਰਖ ਖਲੋਇਆ, ਵਾਲ ਨਾ ਵਿੰਗਾ ਹੋਇਆ, ਮਜਨ ਗੋਰੇ ਆਂਦਾ ਰਾਸੇ, ਜਪ ਹਰ ਹਰ ਕਿਲ ਵਿਖਨਾਸੇ, ਸੁਕਹੁ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਵਾਹਿਗੁਰੂ ਸਾਹਿਬ ਜੀਓ, ਸੂਹੀ ਮਹੱਲਾ ਚੌਥਾ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ, ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ, ਮੇਰੇ ਰਾਮ ਹਰ ਜਨ ਆਰੋਗ ਭਏ, ਗੁਰਬਚਨੀ ਜਿੰਨਾ ਜਪਿਆ ਮੇਰਾ ਹਰ ਹਰ, ਇਨਕੇ ਹੋ ਮੈਂ ਰੋਗ ਗਏ ਰਹਾਉ, ਬ੍ਰਹਮਾ ਵਿਸ਼ਨੂੰ ਮਹਾਂਦੇਉ ਤ੍ਰੈ ਗੁਣ ਰੋਗੀ, ਵਿੱਚ ਹੋ ਮੈਂ ਕਾਰ ਕਮਾਈ, ਜਿਨ ਕੀਏ ਤਿਸੈ ਨ ਚਿਤੈ ਬਪੁੜੇ, ਹਰ ਗੁਰਮੁਖ ਸੋ ਜੀ ਪਾਈ, ਹਉ ਮੈਂ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ, ਗੁਰ ਪ੍ਰਸਾਦੀ ਕੋ ਬਿਰਲਾ ਛੂਟੈ, ਤਿਸ ਜਨ ਕੋ ਹਉ ਬਲਿਹਾਰੀ, जिन शिष्ट साजी सोई हर जाने, तां का रूप अपारो नानक आपे वेख हर बिगसै, गुरमुख ब्रह्म विचारो। जिन शिष्ट साजी सोई हर जान, तांका रूप अपारो नानक आपे वेख हर बिगसै, गुरमुख ब्रह्म विचारो। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह श्री गुरु ग्रंथ साहब महाराज जी की पावन पवित्र चरण शरण विच सुभायमान गुरु रूप साध संगत जीओ, आप जी हजूर दे चरणों विच पहुँच के लाहा प्राप्त कर रहे हो। थोड़ी जी आवाज कर। सतगुरु श्री गुरु रामदास पातशाह जी दे मुखार बिंद तो उचारण किते हुए पावन पवित्र बचन लड़ीवार, जो कि सूही राग विच सतगुरां ने दर्ज किते हन, अज इस शब्द दी विचार करन दा यतन करांगे। जिन्हां दे जीवन विच परमात्मा दा नाम निवास कर गया, बस गया, उन्हां दे सारे रोग कहिंदे खत्म हो गए। निवास दा मतलब है पक्के तौर ते लगातार निरंतर दिन रात। निवास दे अर्थ ने वसण दा अर्थ है वसेबा। जिथों असी भावें चले भी जाइए, घर दा अर्थ है कि उत्थे पक्के तौर ते परमानेंटली निवास रहिंदा है। भावें घरों कोई चला भी जाए, ध्यान उहदा घर विच ही रहिंदा है, क्योंकि उहदे वसण दी थां है। ये दो तरह दा जीवन, एक तां इहनूं कहिंदे डेरा, डेरेदार थे पक्के तौर ते रहिण। सतगुरां ने बचन किते जिथे दुखां ने डेरा किया सी, दुख पक्के तौर ते रहिंदे सन। ये पहली दशा सी, सुख कदी कदी आउंदा सी, दुख लगातार, कदी कदी अंदर नाम टिकिया ते दुख गया। उहनूं कहिंदे भी दुख ने जीवन विच डेरा पाया होया। इस तरह जिन्हां ने प्रयत्न किया गुरु ग्रंथ साहिब जी दे चरणां नाल जुड़े, दसां पातशाहियां नाल मोह किया, प्यार किया, अकाल पुरख नाल मुहब्बत कीती, सहजे सहजे उन्हां दे जीवन विच परमात्मा ने डेरा कर लिया, घर बना लिया, निवास कर लिया, वस गया। सतगुरु बचन कहिंदे ने जिथे दुख सी, दुख दा डेरा तोड़ दिता। किन्ने तोड़िया? कहिंदे परमेश्वर दिता बन्ना, दुख रोग का डेरा भन्ना, भन्न दिता, डेरा पा के बैठा सी दुख। दुख क्यों डेरा पा के बहिंदा? क्योंकि जिस घर विच कदी घर दे मालक ना रहन, उत्थे फिर बाहर कीड़िया मकौड़िया नूं पता लग जांदा कि इस घर विच कोई रहिंदा नहीं, खाली पिया होया। फिर बाहरों कई तरह के कीड़े आदि उस घर विच कल्ला कल्ला करके प्रवेश करने शुरू हो जाते हैं, अपना घर बना लेंदे ने। कोई छत नाल अपना घर बनाउंदा है, कोई किते, सारा घर कई तरह के कीड़ियां नाल भरिया जाता है। मकड़ियां जाले बुन लेंदियां, कई होर जानवर चूहे आदि उत्थे रहन लग पैंदे ने। क्यों होया? ਕਿਉਂਕਿ ਉੱਥੇ ਦੋਵੇਂ ਟਾਈਮ ਰਹਿਣ ਵਾਲਾ ਨਹੀਂ ਸੀ, ਨਾ ਉਸਨੇ ਸਫਾਈ ਕੀਤੀ ਦੋਵੇਂ ਸਮੇਂ, ਇਸ ਕਰਕੇ ਸਾਰਾ ਕੁਝ ਵਾਪਰ ਗਿਆ। ਜਿੱਥੇ ਹਰ ਰੋਜ਼ ਗੁਰਸਿੱਖ ਆਪਣੇ ਜੀਵਨ ਵਿੱਚ ਦੋਵੇਂ ਵਕਤ, ਜਿਵੇਂ ਆਪਾਂ ਘਰ ਵਿੱਚ ਸਫਾਈ ਕਰਨੀ, ਚੀਜ਼ਾਂ ਸਿੱਧੀਆਂ ਕਰਨੀਆਂ ਪੈਂਦੀਆਂ, ਹਰ ਰੋਜ਼ ਸਾਂਭਣਾ ਪੈਂਦਾ ਉਸਨੂੰ, ਤਾਂ ਚੱਲਦਾ ਹੈ। ਜੇ ਇੱਕ ਦਿਨ ਅਸੀਂ ਸਮਾਨ ਨਾ ਸਿੱਧਾ ਕਰੀਏ ਤਾਂ ਘਰ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੂ ਨੇ ਕਿਹਾ ਵੀ ਤੂੰ ਦਿਨ ਵਿੱਚ ਦੋ ਵਾਰੀ ਨਿਤਨੇਮ ਕਰ, ਦਿਨ ਵਿੱਚ ਦੋ ਵਾਰੀ ਤੂੰ ਬਾਣੀ ਪੜ੍ਹ। ਬਾਣੀ ਪੜ੍ਹਨੀ ਕੀ ਹੈ? ਆਪਣੇ ਇਸ ਜੀਵਨ ਦੀ, ਘਰ ਦੀ ਤਰਤੀਬ ਠੀਕ ਕਰਨੀ, ਸਫਾਈ ਕਰਨੀ ਜਿੱਥੇ ਅਸੀਂ ਰਹਿਣਾ ਹੈ। ਪਰ ਅਸੀਂ ਤਾਂ ਖੁਦ ਹੀ ਨਹੀਂ ਆਪਣੇ ਜੀਵਨ ਵਿੱਚ ਰਹਿੰਦੇ, ਬਾਹਰ ਤੁਰੇ ਫਿਰਨੇ ਹਾਂ। ਤਾਂ ਜਿਸ ਘਰ ਵਿੱਚ ਕੋਈ ਰਹੇ ਨਾ, ਉੱਥੇ ਕੀੜੇ ਮਕੌੜੇ, ਮੱਕੜੀਆਂ, ਚੂਹੇ ਆਦਿ ਆਪਣਾ ਘਰ ਬਣਾ ਲੈਂਦੇ ਨੇ, ਫਿਰ ਉੱਥੇ ਅੰਦਰ ਪ੍ਰਵੇਸ਼ ਕਰਨਾ ਵੀ ਪਹਿਲਾਂ ਔਖਾ ਹੁੰਦਾ। ਜਦੋਂ ਕਿਤੇ ਇੱਕ ਸਾਲ ਕੋਈ ਆਪਣੇ ਘਰ ਵਿੱਚ ਨਾ ਜਾਏ, ਸਾਲ ਬਾਅਦ ਜਾਏ, ਹੁਣ ਜਿਹੜੇ ਸਾਲ ਤੋਂ ਘਰ ਬਣਾ ਕੇ ਬੈਠੇ ਹੋਏ, ਇੰਨੀ ਜਲਦੀ ਥੋੜ੍ਹੀ ਨਿਕਲਣਗੇ। ਉਹ ਵਿਰੋਧ ਕਰਨਗੇ ਕੀੜੇ ਮਕੌੜੇ, ਉਹਨਾਂ ਨੂੰ ਕੱਢਣਾ, ਉਹਦੇ ਵਾਸਤੇ ਯਤਨ ਕਰਨਾ ਪੈਂਦਾ। ਇਸੇ ਤਰ੍ਹਾਂ ਜਿੰਨੇ ਦੁੱਖ ਨੇ ਅੱਜ ਦੇ ਨਹੀਂ ਹਨ, ਦੁੱਖ ਤਾਂ ਆਏ। ਦੁੱਖ ਦਾ ਅਰਥ ਹੈ ਕਿ ਅਸੀਂ ਉੱਥੇ ਗੈਰ ਹਾਜ਼ਰ ਸੀ ਜੀਵਨ ਵਿੱਚ, ਅਸੀਂ ਕਿਤੇ ਹੋਰ ਨਿਕਲ ਗਏ ਸੀ, ਅਸੀਂ ਕਿਤੇ ਘਰ ਵਿੱਚ ਰਹੇ ਨਹੀਂ। ਇਸ ਲਈ ਗੁਰੂ ਸਾਹਿਬ ਕਹਿੰਦੇ ਪਹਿਲਾਂ ਤਾਂ ਘਰ ਦੇ ਨੇੜੇ ਆ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਤੂੰ ਘਰ ਤਾਂ ਆ ਪਹਿਲਾਂ, ਵੇਖ ਤੇਰੇ ਘਰ ਵਿੱਚ ਕੀ ਕੁਝ ਖਿਲ ਰਿਹਾ ਹੋਇਆ। ਜਿਨ੍ਹਾਂ ਨੂੰ ਆਪਣਾ ਘਰ ਦਿਸਿਆ, ਅਜੇ ਤਾਂ ਅਸੀਂ ਇਸ ਜੀਵਨ ਦੇ ਉੱਤੇ ਝੂਠ ਫਰੇਬ ਦੇ ਕੱਪੜੇ ਪਾ ਕੇ ਇਹਨੂੰ ਸ਼ਿੰਗਾਰਿਆ ਹੋਇਆ ਵੀ ਮੇਰਾ ਜੀਵਨ ਬਹੁਤ ਚੰਗਾ ਹੈ। ਹਰ ਇੱਕ ਆਦਮੀ, ਭਾਵੇਂ ਉਹ ਕਦੀ ਉਸਨੇ ਸਾਧ ਸੰਗਤ ਗੁਰੂ ਸਾਹਿਬ ਨੂੰ ਨਮਸਕਾਰ ਵੀ ਨਹੀਂ ਕੀਤੀ, ਮੱਥਾ ਵੀ ਨਹੀਂ ਟੇਕਿਆ, ਬਾਣੀ ਨਹੀਂ ਪੜ੍ਹੀ, ਉਹ ਆਪਣੇ ਆਪ ਵਿੱਚ ਬਾਹਰ ਹੀ ਫਿਰਦਾ। ਕਹਿੰਦੇ ਮਨ ਠੀਕ ਹੋਣਾ ਚਾਹੀਦਾ, ਲੋੜ ਹੀ ਕੋਈ ਨਹੀਂ ਐਵੇਂ ਗੁਰਦੁਆਰੇ ਦੀ, ਬਾਣੀ ਦੀ। ਉਹਨੇ ਆਪਣੇ ਇਸ ਝੂਠ ਦਾ ਕੱਪੜਾ ਆਪਣੇ ਦੁਆਲੇ ਵਲੇਟ ਲਿਆ, ਆਪਣੇ ਕੀੜੇ ਮਕੌੜੇ ਜੀਵਨ ਵਿੱਚ ਪਏ ਹੋਏ ਨੇ, ਬਸ ਉਹਨੇ ਇੱਕ ਤਸੱਲੀ ਦੇ ਲਈ। ਹਜ਼ੂਰ ਨੇ ਕਿਹਾ ਸੱਜਣਾ ਅਜੇ ਤੂੰ ਘਰ ਆਏ ਹੀ ਨਹੀਂ, ਜਦੋਂ ਤੂੰ ਘਰ ਆ ਕੇ ਵੇਖੇਂਗਾ ਨਾ, ਤਾਂ ਫਿਰ ਇਹਦੀ ਵਿਆਖਿਆ ਤੂੰ ਖੁਦ ਕਰੇਂਗਾ, ਮੇਰਾ ਜੀਵਨ ਕਿਵੇਂ ਦਾ ਹੈ। ਫਿਰ ਤੂੰ ਕਹੇਂਗਾ ਕੰਚਨ ਨਾਰੀ ਮੈਂ ਜੀਓ ਲੁਭਦ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅੰਨ ਰਸ ਲਾਇਆ, ਹਰ ਪ੍ਰਭ ਕਦੇ ਨਾ ਚੇਤਿਓ ਕਿਉਂ ਛੂਟਾਂ ਮੇਰੇ ਹਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਆਪਣੇ ਘਰ ਵੇਖਿਆ ਨਾ ਆ ਕੇ ਜੀਵਨ ਵਿੱਚ ਕਿੰਨਾ ਅਸੀਂ ਗਲਤ ਜਾ ਰਹੇ ਹਾਂ, ਕਿੰਨਾ ਅਸੀਂ ਦੋਵੇਂ ਸਮੇਂ ਜੀਵਨ ਦੀ ਸਫਾਈ ਨਹੀਂ ਕਰਦੇ, ਨਿਤਨੇਮ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਸਦੀਆਂ ਤੋਂ ਉਸੇ ਤਰ੍ਹਾਂ ਜੀਵਨ ਬੇਤਰਤੀਬ ਹੋ ਗਿਆ ਹੈ। ਤਾਂ ਭਾਵੇਂ ਘਰ ਕਿੰਨਾ ਸੁੰਦਰ ਹੋਵੇ, ਕਿੰਨਾ ਕੀਮਤੀ ਸੋਨੇ ਦਾ ਕਿਉਂ ਨਾ ਬਣਿਆ ਹੋਵੇ, ਸਭ ਸਾਧਨ ਹੋਣ, ਪਰ ਵਿੱਚ ਰਹਿਣ ਵਾਲੇ ਨੂੰ ਦੋਵੇਂ ਸਮੇਂ ਚੀਜ਼ਾਂ ਸਿੱਧੀਆਂ ਕਰਨੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਭਾਵੇਂ ਕੋਈ ਕਿੰਨਾ ਵੀ ਚੰਗੇ ਜੀਵਨ ਵਾਲਾ ਹੈ, ਉਹਨੂੰ ਦੋਵੇਂ ਸਮੇਂ ਗੁਰੂ ਸਾਹਿਬ ਦੀ ਦਿੱਤੀ ਹੋਈ ਮਰਿਆਦਾ ਅਨੁਸਾਰ ਬਾਣੀ ਪੜ੍ਹਨੀ ਜ਼ਰੂਰੀ ਹੈ। ਭਾਵੇਂ ਕੋਈ ਕਿੰਨਾ ਵੀ ਉੱਚਾ ਹੈ, ਇਹ ਨਾ ਕੋਈ ਕਵੇ ਕਿ ਹੁਣ ਮੈਂ ਤਾਂ ਸਭ ਕੁਝ ਕਰ ਬੈਠਾ, ਹੁਣ ਜ਼ਰੂਰਤ ਨਹੀਂ ਰਹੀ। ਘਰ ਭਾਵੇਂ ਸੋਨੇ ਦਾ ਹੈ, ਉਹਨੂੰ ਵੀ ਤਰਤੀਬ ਦੋਵੇਂ ਸਮੇਂ ਦੇਣੀ ਪੈਂਦੀ। ਜੇ ਨਾ ਦੇਵਾਂਗੇ ਤਾਂ ਉਹ ਇੰਨਾ ਵਧੀਆ ਘਰ ਵੀ ਇੱਕ ਤਰ੍ਹਾਂ ਦਾ ਮੁਸਾਫਰਖਾਨਾ ਬਣ ਕੇ ਰਹਿ ਜਾਏਗਾ। ਇਸ ਲਈ ਜਿਹਦੇ ਜੀਵਨ ਦੇ ਵਿੱਚ, ਸਾਡੇ ਜੀਵਨ ਵਿੱਚ ਦੁੱਖਾਂ ਨੇ ਔਰ ਵਿਕਾਰਾਂ ਨੇ ਬੜੇ ਚਿਰ ਤੋਂ, ਵਿਕਾਰ ਅਤੇ ਦੁੱਖ ਇੱਕੋ ਹੀ ਚੀਜ਼ ਹੈ, ਪਤਾ ਨਹੀਂ ਲੱਗਦਾ। ਵਿਕਾਰ ਦਾ, ਦੁੱਖ ਦਾ ਅਰਥ ਹੈ ਵਧੇ ਹੋਏ ਵਿਕਾਰ। ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਦੋਂ ਉਹ ਦੁੱਖ ਬਣ ਜਾਂਦਾ। ਵਿਕਾਰ ਵੈਸੇ ਦੁੱਖ ਨਹੀਂ, ਵਿਕਾਰ ਜਦੋਂ ਵੱਧ ਜਾਣ, ਜ਼ਿਆਦਾ ਹੋ ਜਾਣ, ਜਿੰਨੀ ਕੁ ਪਰਸੈਂਟੇਜ ਕੁਦਰਤ ਨੇ ਦਿੱਤੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਜਦੋਂ ਉਹਦੀ ਹੱਦ ਨੂੰ ਤੋੜ ਕੇ ਤਕਰੀਬਨ ਵੱਧ ਹੀ ਜਾਂਦੇ ਨੇ। ਜਿਸ ਬਾਗ ਦਾ ਮਾਲੀ ਨਾ ਹੋਵੇ ਉਹਦੇ ਰੁੱਖ ਖਿਲਰ ਹੀ ਜਾਣਗੇ। ਜਿਹਦੇ ਜੀਵਨ ਵਿੱਚ ਪਰਮਾਤਮਾ ਦੀ ਯਾਦ ਨਹੀਂ, ਕੁਦਰਤੀ ਤੌਰ 'ਤੇ ਉਹਦੇ ਵਿਕਾਰ ਆਪਣੇ ਆਪ ਵੱਧ ਜਾਣੇ ਨੇ। ਤਾਂ ਉਹ ਜਦੋਂ ਵਧੇ ਹੋਏ ਵਿਕਾਰ, ਦੁੱਖ ਕਿਹਨੂੰ ਕਹਿੰਦੇ? ਦੁੱਖ ਹੋਰ ਕੁਝ ਵੀ ਨਹੀਂ ਹੈ, ਦੁੱਖ ਦਾ ਅਰਥ ਹੈ ਵਧੇ ਹੋਏ ਵਿਕਾਰ। ਜਦੋਂ ਸੀਮਿਤ ਹੋ ਜਾਣਗੇ ਦੁੱਖ ਉੱਥੇ ਹੈ ਹੀ ਨਹੀਂ, ਵਿਕਾਰਾਂ ਦੀ ਛਾਂ ਹੈ ਦੁੱਖ, ਉਹ ਜਦੋਂ ਲੋੜ ਤੋਂ ਵੱਧ ਵੱਧਦੇ ਨੇ, ਹਉਮੈ ਜ਼ਿਆਦਾ ਹੋ ਜਾਏ। ਅੱਜ ਦੇ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਨੇ ਤਿੰਨ ਵਾਰੀ ਵੱਡਾ ਰੋਗ ਦੱਸਿਆ, ਸਭ ਤੋਂ ਵੱਡਾ ਰੋਗ ਜਿਹਦੀ ਛਾਂ ਵਿੱਚ ਦੁੱਖ ਪਣਪਦਾ ਹੈ, ਫੈਲਦਾ ਹੈ, ਉਸ ਨੂੰ ਸਤਿਗੁਰੂ ਨੇ ਕਿਹਾ ਕਿ ਤਿੰਨ ਕੇ ਹਉਮੈ ਰੋਗ ਗਏ, ਹਉਮੈ ਰੋਗ ਸਭ ਜਗਤ ਵਿਆਪਿਆ। ਕਹਿੰਦੇ ਦੇਵਤੇ ਵੀ ਬ੍ਰਹਮਾ ਵਿਸ਼ਨੂੰ ਮਾਂ ਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਸਾਰਿਆਂ ਤੋਂ ਵੱਡਾ ਦੀਰਘ ਆ ਦੋ ਰੋਗ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸੇ ਨੇ। ਅਤੇ ਸੱਚ ਹੈ ਸਰੀਰ ਦੇ ਵੀ ਰੋਗ ਇੱਥੋਂ ਹੀ ਪੈਦਾ ਹੁੰਦੇ ਨੇ। ਇਹ ਜਿਹੜੇ ਤ੍ਰੈ ਗੁਣ ਨੇ ਨਾ, ਰਜੋ ਤਮੋ ਸਤੋ ਗੁਣ, ਇਹ ਤਿੰਨ ਸੁਭਾਅ ਨੇ ਸਾਡੇ, ਤਿੰਨ ਤਰ੍ਹਾਂ ਦੇ ਸਾਡੇ ਸਰੀਰ ਵਿੱਚ ਤੱਤ ਨੇ। ਇੱਕ ਵਾਯੂ ਹੈ, ਇੱਕ ਕਫ ਹੈ ਅਤੇ ਇੱਕ ਪਿੱਤ ਹੈ। ਇਹਨਾਂ ਤਿੰਨਾਂ ਗੁਣਾਂ ਨਾਲ ਸੰਬੰਧਿਤ ਨੇ ਤਿੰਨੇ। ਨਾਮ ਜਿਹੜਾ ਇਹਨਾਂ ਤਿੰਨਾਂ ਦੀ ਪਰਸੈਂਟੇਜ ਠੀਕ ਕਰਦਾ, 33-33% ਕਰ ਦਿੰਦਾ ਹੈ। ਫਿਰ ਇਹ ਤਿੰਨੇ ਜਿਹੜੇ ਸਰੀਰ ਦੇ ਵੀ ਰੋਗ ਨੇ, ਕਫ, ਪਿੱਤ ਅਤੇ ਵਾਹ, ਜਿਹਨੂੰ ਵਾਈ ਕਹਿੰਦੇ ਆਪਾਂ, ਵਾਈ ਹੋ ਗਈ ਸਰੀਰ ਵਿੱਚ, ਇਹ ਵੀ ਜਦੋਂ ਸੰਤੁਲਨ ਵਿੱਚ ਆ ਜਾਂਦੇ ਤਾਂ ਸਰੀਰ ਦੇ ਰੋਗ ਵੀ ਉੱਥੋਂ ਫਿਰ ਠੀਕ ਹੁੰਦੇ ਨੇ। ਤਾਂ ਇਸ ਕਰਕੇ ਬਾਣੀ ਰੋਗ ਤਾਂ ਠੀਕ ਕਰਦੀ ਕਿ ਉਹ ਬੰਦੇ ਦੇ ਤਿੰਨ ਸੁਭਾਵਾਂ ਨੂੰ ਸੈੱਟ ਕਰਦੀ, ਰਜੋ ਤਮੋ ਸਤੋ ਨੂੰ। ਇਸ ਤਰ੍ਹਾਂ ਬਾਣੀ ਉਹਨਾਂ ਨੂੰ ਠੀਕ ਕੰਟਰੋਲ ਕਰ ਲੈਂਦੀ ਹੈ। ਸਰੀਰ ਦੇ ਵਿੱਚ 6 ਚੱਕਰ ਯੋਗੀਆਂ ਨੇ ਕਹੇ ਨੇ, ਉਹ ਆਪਣੀ ਸਪੀਡ ਨਾਲ ਘੁੰਮਦੇ ਨੇ, ਉਹਨਾਂ ਦੀ ਸਪੀਡ ਤੋਲੀ ਹੋਈ ਹੈ। ਜੇ ਬੰਦਾ ਠੀਕ ਸੋਚੇਗਾ, ਜਦੋਂ ਕ੍ਰੋਧ ਆਉਂਦਾ ਤਾਂ ਸਾਡੇ ਸਰੀਰ ਵਿੱਚ ਜਿਹੜੇ ਖੱਟ, ਨੇਮ ਕਰ ਕੋਠੜੀ ਬੰਦੀ, ਬਸਤ ਅਨੂਪ ਬੀਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰੱਖੇ ਕਰਤੇ ਬਾਹਰ ਨਾ ਲਾਈ। ਸਰੀਰ ਦੇ ਜਿਹੜੇ ਤਿੰਨ ਆਧਾਰ ਨੇ ਜਿਹਦੇ ਉੱਤੇ ਸਾਡਾ ਸਰੀਰ ਚੱਲਦਾ, 6 ਚੱਕਰ ਯੋਗੀਆਂ ਨੇ ਕਹੇ ਨੇ, ਜਦੋਂ ਸਾਨੂੰ ਕ੍ਰੋਧ ਆਉਂਦਾ ਅਤੇ ਉਹਦੇ ਵਿੱਚ ਵਿਚਕਾਰਲਾ ਜਿਹੜਾ ਚੱਕਰ ਹੈ ਉਹਦੀ ਸਪੀਡ ਡਾਊਨ ਹੋ ਜਾਂਦੀ, ਦੂਜਿਆਂ ਦੀ ਵੱਧ ਜਾਂਦੀ ਉਤਨੀ, ਉਦੋਂ ਫਿਰ ਸਰੀਰ ਰੋਗੀ ਹੋ ਜਾਂਦਾ ਹੈ, ਡਿਸਟਰਬ ਹੋ ਜਾਂਦਾ ਹੈ। ਇਸ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਸੰਤੁਲਨ ਜਿਹੜਾ ਨਾਮ ਆਪਣੇ ਆਪ ਠੀਕ ਕਰ ਦਿੰਦਾ। ਸਾਰਿਆਂ ਤੋਂ ਵੱਡੇ ਦੋ ਹੀ ਰੋਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਦੱਸੇ ਨੇ। ਇੱਕ ਤਾਂ ਆਸਾ ਦੀ ਵਾਰ ਵਿੱਚ ਸਤਿਗੁਰੂ ਕਹਿੰਦੇ ਹਉਮੈ ਦੀਰਘ ਰੋਗ ਹੈ, ਦੀਰਘ ਦਾ ਅਰਥ ਹੈ ਲੰਮਾ, ਬਹੁਤ ਲੰਮਾ ਰੋਗ ਹੈ, ਬਾਹਰ ਨਹੀਂ ਪ੍ਰਗਟ ਹੁੰਦਾ, ਟਾਈਫਾਈਡ ਦੀ ਤਰ੍ਹਾਂ ਹੈ, ਅੰਦਰ ਰਹਿੰਦਾ ਹੈ, ਪਤਾ ਨਹੀਂ ਲੱਗਦਾ ਇਸ ਦਾ। ਦੂਸਰਾ ਹੈ ਕਿ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਇਹ ਸਤਿਗੁਰਾਂ ਨੇ ਸਾਰੇ ਜਿੰਨੇ ਸਰੀਰ ਦੇ, ਮਨ ਦੇ ਜਿੰਨੇ ਵੀ ਰੋਗ ਨੇ, ਇਹਨਾਂ ਦੋਵਾਂ ਵਿੱਚੋਂ ਪੈਦਾ ਹੁੰਦੇ ਨੇ, ਤ੍ਰਿਸ਼ਨਾ ਵਿੱਚੋਂ ਅਤੇ ਹਉਮੈ ਵਿੱਚੋਂ। ਹਉਮੈ ਤਾਂ ਬਹੁਤ ਵੱਡਾ ਦੁੱਖ ਹੈ, ਬਹੁਤ ਵੱਡਾ ਰੋਗ ਹੈ। ਹਉਮੈ ਦੇ ਅਰਥ ਨੇ ਬੰਦਾ ਜੇ ਤਾਂ ਨੀਵਾਂ ਨੂੰ ਦਿਖਾਇਆ ਜਾਂਦਾ ਤਾਂ ਉਹ ਝੁਰਦਾ ਰਹਿੰਦਾ ਹੈ, ਦੁਖੀ ਰਹਿੰਦਾ ਦਿਨ ਰਾਤ ਉਹਦੀ। ਜੇ ਉਹ ਵੱਡਾ ਹੈ, ਉਹਨੂੰ ਥੋੜ੍ਹੀ ਜਿਹੀ ਕਿਸੇ ਚੋਟ ਲਾ ਦਿੱਤੀ, ਉਹ ਅੰਦਰ ਦੁਖਦਾ ਰਹੇਗਾ, ਮੇਰੇ ਹਉਮੈ ਨੂੰ ਸੱਟ ਲੱਗ ਗਈ ਹੈ। ਤਾਂ ਜਦੋਂ ਜਦੋਂ ਕਿਸੇ ਸਿੱਖ ਨੇ ਕਿਹਾ ਕਿ ਸਤਿਗੁਰੂ ਮੇਰੇ ਦੁੱਖ ਦੂਰ ਕਰੋ, ਅਤੇ ਹਜ਼ੂਰ ਨੇ ਕਿਹਾ ਦੁੱਖ ਦੀ ਮਾਂ ਨੂੰ ਪਹਿਲਾਂ ਮਾਰੋ, ਪਹਿਲਾਂ ਹਉਮੈ ਨੂੰ ਦੂਰ ਕਰੀਏ। ਇਸ ਲਈ ਗੁਰੂ ਸਾਹਿਬ ਜਿਹਦਾ ਵੀ ਦੁੱਖ ਦੂਰ ਕਰਦੇ ਨੇ ਪਹਿਲਾਂ ਉਹਦੀ ਹਉਮੈ ਮਾਰਦੇ ਨੇ। ਜਿਉਂ ਜਿਉਂ ਹਉਮੈ ਮਰਦੀ ਤਿਉਂ ਤਿਉਂ ਦੁੱਖ ਖਤਮ ਹੋ ਜਾਂਦਾ ਹੈ, ਕੋਈ ਦੁੱਖ ਦਾ ਰਸਤਾ ਹੀ ਨਹੀਂ ਰਹਿੰਦਾ। ਤਾਂ ਇਹ ਜਿਹੜੀਆਂ ਵਿਆਖਿਆਵਾਂ ਸਤਿਗੁਰਾਂ ਨੇ ਬਾਣੀ ਵਿੱਚ ਕੀਤੀਆਂ ਨੇ ਕਿ ਇਹ ਦੋ ਵੱਡੇ ਰੋਗ ਨੇ, ਇਹਦੇ ਨਾਲ ਫਿਰ ਤਿੰਨ ਤਰ੍ਹਾਂ ਦੇ ਸੁਭਾਅ ਨੇ, ਉਹਨਾਂ ਦੇ ਵੱਖਰੇ ਵੱਖਰੇ, ਜਿਹਨੂੰ ਕਹਿੰਦੇ ਬ੍ਰਹਮਾ ਵਿਸ਼ਨੂੰ ਮਾਂ ਦਿਓ ਤ੍ਰੈ ਗੁਣ ਰੋਗੀ। ਤ੍ਰੈ ਗੁਣ ਦਾ ਅਰਥ ਹੈ ਤਿੰਨ ਪ੍ਰਕਾਰ, ਗੁਣ ਦਾ ਅਰਥ ਬਾਣੀ ਵਿੱਚ ਆਏਗਾ ਸੁਭਾਅ। ਹਰ ਇੱਕ ਬੰਦੇ ਦਾ ਤਿੰਨ ਪ੍ਰਕਾਰ ਦਾ, ਉਹਨਾਂ ਵਿੱਚੋਂ ਇੱਕ ਪ੍ਰਕਾਰ ਦਾ ਸੁਭਾਅ ਭਾਰੂ ਹੁੰਦਾ ਹੈ। ਤਿੰਨ ਗੁਣ ਨੇ ਰਾਜਸੀ, ਤਾਮਸੀ ਅਤੇ ਸਾਤਕੀ, ਰਜੋ ਤਮੋ ਸਤੋ, ਇਹ ਤਿੰਨ ਗੁਣ ਨੇ। ਪਰਮਾਤਮਾ ਇਹਨਾਂ ਤੋਂ ਉੱਚਾ ਹੈ, ਤ੍ਰੈ ਗੁਣ ਅਤੇ ਪ੍ਰਭ ਭਿੰਨ। ਇਹ ਤਿੰਨ ਗੁਣ ਨੇ ਰਾਜਸੀ ਸੁਭਾਅ ਜਿਹੜਾ ਨਾ, ਜਿਸ ਬੰਦੇ ਵਿੱਚ ਜ਼ਿਆਦਾ ਹੋਵੇਗਾ ਉਹਦੇ ਵਿੱਚ ਇੱਕ ਬਿਰਤੀ ਰਹੇਗੀ ਦਿਨ ਰਾਤ ਕਿ ਉਹ ਦੂਸਰਿਆਂ ਨੂੰ ਆਪਣੇ ਥੱਲੇ ਰੱਖੇ, ਦੂਸਰਿਆਂ ਨੂੰ ਦਬਾ ਕੇ ਰੱਖੇ। ਇਹ ਵੀ ਬੜਾ ਵੱਡਾ ਦੁੱਖ ਹੈ। ਰਾਜ ਸੀ, ਰਾਜ ਸ਼ਬਦ ਦੇ ਅਖਰੀ ਅਰਥ ਨੇ ਰਜੂ ਤੋਂ ਬਣਿਆ ਸ਼ਬਦ, ਰਜੂ ਦਾ ਅਰਥ ਹੈ ਰੱਸੀ, ਰਾਜ ਦਾ ਅਰਥ ਹੈ ਰੱਸੀ। ਰੱਸੀ ਦਾ ਸੁਭਾਅ ਹੈ ਬੰਨ੍ਹ ਕੇ ਰੱਖਣਾ, ਇਸ ਲਈ ਰਜੂ ਸੁਭਾਅ ਹੈ, ਰਾਜਸੀ ਸੁਭਾਅ, ਰੱਸੀ ਵਾਲਾ ਸੁਭਾਅ ਹੈ ਉਸ ਬੰਦੇ ਦਾ ਕਿ ਉਹ ਦੂਜਿਆਂ ਨੂੰ ਆਪਣੇ ਦੂਜਿਆਂ ਦੇ ਗਲ ਵਿੱਚ ਰੱਸੀ ਪਾ ਕੇ ਆਪਣੇ ਹੱਥ ਵਿੱਚ ਰੱਖਣੀ ਚਾਹੁੰਦਾ ਹੈ। ਉਹਨੂੰ ਕਹਿੰਦੇ ਇਸ ਬੰਦੇ ਵਿੱਚ ਰਾਜਸੀ ਸੁਭਾਅ ਜ਼ਿਆਦੇ ਹੈ, ਦੂਜਿਆਂ ਨੂੰ ਆਪਣੇ ਥੱਲੇ ਰੱਖਣਾ, ਇਹ ਬੜਾ ਵੱਡਾ ਦੁੱਖ ਹੈ। ਜੇ ਸਾਧ ਸੰਗਤ ਨਾ ਇਹ ਕੋਈ ਮਿਲੇ ਸਵੇਰ ਤੋਂ ਸ਼ਾਮ ਤੱਕ, ਬਈ ਇਹ ਬੰਦਾ ਜਿਹਦੇ ਗਲ ਵਿੱਚ ਰੱਸੀ ਪਾਏ, ਸੁਭਾਅ ਬਣ ਜਾਂਦਾ ਹੈ, ਹਰ ਇੱਕ ਨੂੰ ਸਮਝਾਉਣਾ ਹੀ ਸਮਝਾਉਣਾ, ਸਮਝਣਾ ਕਿਸੇ ਤੋਂ ਹੈ ਹੀ ਨਹੀਂ। ਕੋਈ ਨਾ ਕੋਈ ਆਦਮੀ ਲੱਭਣਾ ਜਿਹਨੂੰ ਦੱਸ ਉਹਦੀ ਗਲਤੀ ਦੱਸਣੀ, ਇਹ ਹੈ ਰਾਜਸੀ ਸੁਭਾਅ। ਉਹਦੀ ਇਹ ਨਹੀਂ ਇੱਛਾ ਹੁੰਦੀ ਕਿ ਕੋਈ ਗਲਤੀ ਕਰੇ ਨਾ, ਉਹਦੀ ਇੱਛਾ ਹੁੰਦੀ ਕੋਈ ਗਲਤੀ ਕਰੇ ਅਤੇ ਮੈਂ ਫੜਾਂ ਅਤੇ ਮੈਂ ਉਹਨੂੰ ਦੱਸਾਂ। ਜੇ ਦੋ ਦਿਨ ਉਹਨੂੰ ਇਸ ਤਰ੍ਹਾਂ ਦਾ ਆਦਮੀ ਨਾ ਮਿਲੇ, ਤੀਸਰੇ ਦਿਨ ਬਿਮਾਰ ਹੋ ਜਾਏਗਾ, ਸੱਚ ਹੈ, ਦਵਾਈ ਲੈਣੀ ਪਏਗੀ ਉਸ ਨੂੰ। ਤੁਸੀਂ ਕਈ ਵਾਰੀ ਵੇਖੋਗੇ, ਮੈਨੂੰ ਮੌਕਾ ਮਿਲਦਾ ਰਹਿੰਦਾ, ਕਿਤੇ ਕਿਤੇ ਕਥਾ ਕਰਨੀ ਪੈਂਦੀ ਹੈ। ਬਹੁਤੇ ਤਾਂ ਗੁਰਸਿੱਖ ਸਰੋਤੇ ਹੁੰਦੇ ਪਿਆਰ ਵਾਲੇ, ਕਿਤੇ ਕਿਤੇ ਵਿੱਚ ਇੱਕ ਦੋ ਆਦਮੀ ਇਸ ਤਰ੍ਹਾਂ ਦੇ ਮੈਂ ਦੇਖਣਾ ਵੀ ਉਹ ਕਥਾ ਸੁਣਨੇ ਆਉਂਦੇ, ਉਹ ਵੇਖਣ ਆਉਂਦੇ ਕਿੱਥੇ ਗੱਲ ਅੱਗੇ ਪਿੱਛੇ ਹੋਵੇ, ਤਾਂ ਚਿਹਰਾ ਉਹਨਾਂ ਦਾ ਮੁਰਝਾਇਆ ਹੋਇਆ ਅਤੇ ਮੈਨੂੰ ਇਉਂ ਪਤਾ ਲੱਗ ਜਾਂਦਾ ਵੀ ਇਹਨਾਂ ਤੋਂ ਦੋ ਤਿੰਨ ਦਿਨਾਂ ਦਾ ਇਹਨਾਂ ਨੂੰ ਕੋਈ ਆਦਮੀ ਨਹੀਂ ਮਿਲਿਆ ਜਿਹੜਾ ਗਲਤੀ ਕਰਦਾ ਦਿਸੇ। ਉਹ ਅੰਦਰ ਇਕੱਠੀ ਹੋ ਗਈ ਗੱਲ, ਉਹ ਫਿਰ ਵਿੱਚ ਸਾਰੇ ਵਿਚਾਰੇ ਮੱਥੇ 'ਤੇ 20-25 ਵੱਟ ਪਾ ਕੇ ਸਾਰੀ ਕਥਾ ਦੇ ਵਿੱਚ ਉਹ ਲੱਭਣਗੇ ਵੀ ਤੁਸੀਂ ਆਹ ਅੱਖਰ ਗਲਤ ਬੋਲਿਆ ਹੈ ਕਿ ਡੇਟ ਗਲਤ ਬੋਲੀ ਹੈ ਕਿ ਇਹ ਉਹ ਪਿੰਡ ਨਹੀਂ ਸੀ ਜਿਹਦਾ ਤੁਸੀਂ ਨਾਮ ਲਿਆ ਇਤਿਹਾਸ ਵਿੱਚ, ਕਿ ਇਹ ਗੱਲ ਠੀਕ ਨਹੀਂ। ਜਦੋਂ ਕੋਈ ਨਾ ਲੱਭੇ, ਇਹ ਕਦੀ ਤਾਂ ਮਿਲ ਹੀ ਜਾਏਗੀ ਨਾ, ਤਾਂ ਹੀ ਅਸੀਂ ਕਥਾ ਤੋਂ ਬਾਅਦ ਕਹਿੰਦੇ ਹਾਂ ਵੀ ਭੁੱਲਾਂ ਦੀ ਖਿਮਾ ਕਰਨੀ, ਕੋਈ ਨਾ ਕੋਈ ਤਾਂ ਗਲਤ ਬੋਲੇ ਗਏ ਆਦਮੀ, ਤਾਂ ਉਹ ਫਿਰ ਬਾਹਰ ਨਿਕਲ ਕੇ ਮਿਲਣਗੇ। ਤਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਵੀ ਇਹ ਆਏ ਨੇ, ਤਾਂ ਮੈਂ ਉਹਨਾਂ ਨੂੰ ਜਾ ਕੇ ਆਪ ਹੀ ਮਿਲ ਪੈਂਦਾ, ਦੱਸੋ ਕਿੱਥੇ ਕਰਕੇ ਗਲਤੀ ਹੋਈ ਹੈ। ਉਹ ਫਿਰ ਕਹਿਣਗੇ ਇੱਥੇ ਇੱਕ ਅੱਖਰ ਗਲਤ ਬੋਲਿਆ। ਜਦੋਂ ਇਹ ਕਹਿਣਗੇ ਤਾਂ ਨਾਲ ਹੀ ਉਹਨਾਂ ਦੀ ਮਸਤਕ ਜਿਹੜਾ ਵੱਟ ਪਏ ਸਨ ਠੀਕ ਹੋ ਜਾਣਗੇ, ਉਹਨਾਂ ਦੀ ਖੁਰਾਕ ਉਹਨਾਂ ਨੂੰ ਮਿਲ ਗਈ। ਐਸੇ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਸੰਸਾਰ ਵਿੱਚ ਗਲਤੀ ਹੋਵੇ ਤਾਂ ਕਿ ਉਹ ਗਲਤੀ ਦੇ ਬਾਰੇ ਕਹਿ ਸਕਣ, ਵਿਆਖਿਆ ਕਰ ਸਕਣ। ਇੱਕ ਰੋਗ ਬਣ ਗਿਆ, ਜੀਵਨ ਰੋਗੀ ਹੋ ਗਿਆ। ਬ੍ਰਹਮਾ ਵਿਸ਼ਨ ਮਾਂ ਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈਕਾਰ ਕਮਾਈ, ਉਹ ਰੋਗੀ ਹੋ ਗਏ ਨੇ ਔਰ ਇਸ ਰੋਗ ਕਰਕੇ ਪੀੜਿਤ ਰਹਿੰਦੇ ਸਾਰਾ ਦਿਨ। ਜੇ ਨਾ ਕੋਈ ਮਿਲੇ, ਇਸ ਤਰ੍ਹਾਂ ਦਾ ਇੱਕ ਬੜਾ ਵੱਡਾ ਫਿਲਾਸਫਰ ਹੋਇਆ, ਜਦੋਂ ਆਦਮੀ ਪੜ੍ਹਨ ਦੇ ਰਸਤੇ 'ਤੇ ਤੁਰੇ ਉੱਥੇ ਇੱਕ ਬੜਾ ਵੱਡਾ ਖਤਰਾ ਹੈ। ਲਿਖ ਲਿਖ ਪੜ੍ਹਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ, ਪੜ੍ਹਦੇ ਰਹੇ, ਫਿਲਾਸਫੀ ਬੜੀ ਪੜ੍ਹੀ, ਵਿਗਿਆਨ ਗਿਆਨ ਬਹੁਤ ਪੜ੍ਹਿਆ, ਪਰ ਉਹ ਦੂਸਰੇ ਪਾਸੇ ਮਨ ਵਿੱਚ ਇਸ ਤਰ੍ਹਾਂ ਦੀ ਭਾਵਨਾ ਬਣ ਗਈ, ਥੋੜ੍ਹਾ ਜਿਹਾ ਪੜ੍ਹਿਆ ਅਤੇ ਸਿਖਾਉਣਾ, ਤਾਂ ਉਹ ਲੱਭਦੇ ਰਹਿੰਦੇ। ਕਹਿੰਦੇ ਪਿੰਡ ਦੇ ਲੋਕ ਉਹ ਗਲੀ ਛੱਡ ਜਾਂਦੇ ਸਨ ਜਿੱਥੋਂ ਨਿਕਲਦੇ ਸਨ, ਬਹੁਤ ਸਤਾਇਆ ਉਹਨਾਂ ਨੇ ਸਾਰੇ ਪਿੰਡ ਨੂੰ, ਤਾਂ ਉਹਨਾਂ ਬਹੁਤ ਜਦੋਂ ਸਤਾਇਆ ਸਾਰੇ ਨਗਰ ਨੂੰ, ਹਰ ਇੱਕ ਆਦਮੀ ਉਹਨਾਂ ਤੋਂ ਜਾਨ ਛਡਾਉਂਦਾ ਸੀ, ਘੇਰ ਕੇ ਖੜ੍ਹੇ ਹੋ ਜਾਂਦੇ ਸਨ ਗਿਆਨ ਸੁਣੋ, ਅਤੇ ਜਿੱਦਣ ਉਹਨਾਂ ਨੂੰ ਕੋਈ ਨਾ ਮਿਲਣਾ ਉਹਨਾਂ ਵਿਚਾਰੇ ਰਾਤ ਨੀਂਦ ਨਹੀਂ ਸੀ ਆਉਂਦੀ। ਇੱਕ ਦਿਨ ਪਰਮਾਤਮਾ ਨੂੰ ਉਹਨਾਂ ਦੀ ਇਸ ਹਾਲਾਤ ਦੇ ਉੱਤੇ ਤਰਸ ਆ ਗਿਆ ਕਿ ਬੜੇ ਤੰਗ ਰਹਿੰਦੇ ਨੇ, ਪਰਮਾਤਮਾ ਨੂੰ ਉਹਨਾਂ ਦੀ ਹਉਮੈ 'ਤੇ ਤਰਸ ਆਇਆ, ਇਹ ਕਿੰਨੇ ਬੇਚੈਨ ਨੇ। ਜਾਣਕਾਰੀ ਤਾਂ ਮਿਲ ਗਈ ਪਰ ਇਹਨਾਂ ਸੋਚਿਆ ਜਾਣਕਾਰੀ ਇੰਨੀ ਵੱਡੀ ਮੇਰੇ ਕੋਲ, ਇਹਨੂੰ ਇਹ ਨਹੀਂ ਪਤਾ ਵੀ ਇਹਦੇ ਕੁਝ ਵੀ ਨਹੀਂ ਹੈ। ਕਹਿੰਦੇ ਨੇ ਇੱਕ ਦਿਨ ਗਲੀ ਵਿੱਚ ਆ ਰਹੇ ਸਨ, ਇੱਕ ਬੱਚਾ ਹੱਥ ਵਿੱਚ ਦੀਵਾ ਲੈ ਕੇ ਜਾ ਰਿਹਾ, ਪਰਮਾਤਮਾ ਦੀ ਖੇਡ ਸੀ। ਇੱਕ ਬੱਚਾ ਹੱਥ ਵਿੱਚ ਦੀਵਾ ਫੜ ਕੇ ਜਗਦਾ ਹੋਇਆ ਬਾਹਰ ਜਾ ਰਿਹਾ, ਉਹ ਅੱਗੋਂ ਆ ਰਹੇ ਸਨ। ਤਾਂ ਬੱਚੇ ਨੂੰ ਪਤਾ ਸੀ ਇਹਨਾਂ ਕਹਿਣਾ ਹੈ, ਇੱਕੋ ਸਵਾਲ ਕਰਨਗੇ ਕਿ ਦੀਵਾ ਕਿੱਥੋਂ ਜਗਿਆ, ਇਹ ਕਿਵੇਂ ਜਗਿਆ। ਜਿਸ ਵੇਲੇ ਬੱਚਾ ਸਾਹਮਣੇ ਆਇਆ ਨਾ ਤਾਂ ਉਹਨਾਂ ਰੋਕ ਲਿਆ, ਕਹਿਣ ਲੱਗੇ ਬੇਟਾ ਰੁਕ ਜਾ। ਉਹ ਰੁਕਿਆ, ਕਹਿੰਦੇ ਆ ਜਿਹੜਾ ਤੂੰ ਦੀਵਾ ਹੱਥ ਵਿੱਚ ਫੜਿਆ ਇਹਦੀ ਅੱਗ ਕਿੱਥੋਂ ਆਈ ਹੈ, ਇਹਦੀ ਅੱਗ ਕਿੱਥੋਂ ਆਈ। ਜੇ ਉਹ ਨਾ ਕਹਿੰਦਾ ਤਾਂ ਫਿਰ ਉਹਨਾਂ ਦੱਸਣਾ ਸੀ ਵੀ ਅੱਗ ਇਸ ਤਰ੍ਹਾਂ ਬਲਦੀ ਹੈ, ਇਸ ਗੈਸ ਨਾਲ ਮਿਸ਼ਰਣ ਹੁੰਦਾ ਹੈ, ਦੋ ਤਿੰਨ ਗੈਸਾਂ ਰਲਦੀਆਂ ਨੇ ਫਿਰ ਅੱਗ ਬਲਦੀ ਹੈ, ਪਤਾ ਸੀ ਉਹਨਾਂ ਨੂੰ। ਪਰ ਅੱਜ ਉਹ ਬੱਚਾ ਨਹੀਂ ਸੀ, ਅੱਜ ਉਹ ਪਰਮਾਤਮਾ ਸੀ। ਉਹਨਾਂ ਨੇ ਜਦੋਂ ਸਵਾਲ ਪੁੱਛਿਆ ਨਾ ਵੀ ਅੱਗ ਕਿੱਥੋਂ ਆਈ ਜਿਹੜੀ ਬਲ ਰਹੀ ਦੀਵੇ ਵਿੱਚ, ਤਾਂ ਉਹਨਾਂ ਨੂੰ ਉਮੀਦ ਸੀ ਇਹ ਕਹੇਗਾ ਮੈਨੂੰ ਪਤਾ ਨਹੀਂ ਅਤੇ ਮੈਂ ਦੱਸਾਂਗਾ ਅਤੇ ਮੇਰੀ ਪੂਰਤੀ ਹੋ ਜਾਏਗੀ। ਪਰ ਉਹ ਬੱਚਾ ਹੀ ਬੜਾ ਅਜੀਬ ਸੀ, ਜਦੋਂ ਉਹਨਾਂ ਪੁੱਛਿਆ ਤੇਰੇ ਦੀਵੇ ਦੀ ਅੱਗ ਕਿੱਥੋਂ ਆਈ ਹੈ, ਬੱਚੇ ਨੇ ਫੂਕ ਮਾਰ ਕੇ ਦੀਵਾ ਬੁਝਾ ਦਿੱਤਾ। ਕਹਿਣ ਲੱਗੇ ਪਹਿਲਾਂ ਇਹ ਦੱਸੋ ਗਈ ਕਿੱਥੇ ਹੈ, ਇਹ ਜਦੋਂ ਦੀਵਾ ਬੁਝਿਆ ਕਿੱਧਰ ਚਲੀ ਗਈ। ਪਹਿਲੀ ਵਾਰੀ ਉਹਦੇ ਗਿਆਨ ਨੂੰ ਸੱਟ ਵੱਜੀ, ਹੋਸ਼ ਆ ਗਈ, ਸਿਰ ਝੁੱਕ ਗਿਆ, ਜਵਾਬ ਨਹੀਂ ਸੀ ਕਿੱਥੇ ਗਈ ਹੈ, ਪਤਾ ਨਹੀਂ ਸੀ ਕਿੱਧਰ ਚਲੀ ਗਈ। ਗਿਆਨ ਟੁੱਟਦਿਆਂ ਸਾਰ ਅੰਦਰ ਠੰਡ ਵਰਤ ਗਈ, ਉਸ ਬੱਚੇ ਦੇ ਪੈਰਾਂ 'ਤੇ ਝੁੱਕ ਗਏ। ਤਾਂ ਇਹ ਇੱਕ ਦੱਸਣ ਦੀ ਬਿਰਤੀ ਹੈ, ਇਹ ਇੱਕ ਰੋਗ ਹੈ, ਰਜੋ ਗੁਣ। ਪਹਿਲਾ ਰਾਜਸੀ ਗੁਣ, ਫਿਰ ਤਾਮਸੀ ਗੁਣ, ਖਾਣ ਪੀਣ ਦੀਆਂ ਚੀਜ਼ਾਂ ਵਿੱਚ ਬਹੁਤਾ ਲਿਪਤ ਰਹਿੰਦਾ ਆਦਮੀ, ਇਹਦਾ ਧਿਆਨ ਬਹੁਤਾ ਖਾਣ ਪੀਣ ਵਿੱਚ ਰਹਿੰਦਾ। ਤਾਮਸੀ ਸੁਭਾਅ ਹੈ, ਤਮੋ, ਜਾਂ ਉਹਨੂੰ ਤਮਾ ਰਹਿੰਦਾ ਸੰਸਾਰ ਦੀ ਮਾਇਆ ਦਾ। ਅਤੇ ਸਤੋ ਗੁਣ ਜਿਹੜਾ ਹੈ, ਸਤੋ ਗੁਣ ਵੀ ਇੱਕ ਸੰਸਾਰੀ ਗੁਣ ਹੈ ਪਰ ਹੈ ਧਾਰਮਿਕ, ਉਹ ਸਮਾਜਿਕ ਸੇਵਕ ਹੋਵੇਗਾ ਜਾਂ ਕਿਤੇ ਸੇਵਾ ਕਰੇਗਾ ਜਾਂ ਚੰਗੇ ਕੰਮ ਕਰੇਗਾ, ਸੱਚ ਬੋਲੇਗਾ, ਸੇਵਾ ਕਰੇਗਾ ਗੁਰਦੁਆਰੇ ਵਿੱਚ, ਹੋਰ ਥਾਵਾਂ 'ਤੇ। ਪਰ ਉਸ ਸੇਵਾ ਦੇ ਪਿੱਛੇ ਵੀ ਇੱਕ ਕੋਈ ਮੰਗ ਹੋਵੇਗੀ, ਇੱਕ ਖੁਆਇਸ਼ ਹੋਵੇਗੀ ਆਪਣੀ ਉਪਮਾ ਦੀ, ਉਹਨੂੰ ਕਹਿੰਦੇ ਨੇ ਤੀਸਰਾ ਗੁਣ। ਇਹ ਤਿੰਨ ਗੁਣਾਂ ਵਿੱਚ ਸਾਰਾ ਸੰਸਾਰ ਰੋਗੀ ਹੈ, ਧਾਰਮਿਕ ਬੰਦੇ ਵੀ ਇਹਦੇ ਵਿੱਚ ਫਸ ਗਏ। ਇਹਨਾਂ ਤਿੰਨਾਂ ਤੋਂ ਅਗਲਾ ਹੈ ਚੌਥੇ ਪਦ ਕੋ ਜੋ ਨਰ ਜਾਣੈ ਤਿਸ ਕੋ ਪਾਪ ਨਾ ਪੁੰਨ, ਉਹ ਚੌਥੀ ਅਵਸਥਾ ਹੈ। ਤਾਂ ਇਹਨਾਂ ਰੋਗਾਂ ਵਿੱਚ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ, ਜਿਨ੍ਹਾਂ ਦੇ ਜੀਵਨ ਵਿੱਚ ਪਰਮਾਤਮਾ ਦਾ ਨਿਵਾਸ ਹੋ ਗਿਆ, ਕਹਿੰਦੇ ਉਹਨਾਂ ਦੇ ਜੀਵਨ ਵਿੱਚੋਂ ਦੁੱਖ ਰੋਗ ਸਾਰੇ ਖਤਮ ਹੋ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਡੇਰਾ ਤੋੜ ਦਿੱਤਾ, ਡੇਰਾ ਪਾ ਕੇ ਬੈਠੇ ਸੀ ਰੋਗ ਅਤੇ ਦੁੱਖ। ਇਸ ਤਰ੍ਹਾਂ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਾ ਸਭਨੀ ਜਾਈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਬਖਾਨਾ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਜਿਨ ਕੈ ਅੰਤਰ ਵਸਿਆ ਮੇਰਾ ਹਰ, ਜਿਨ੍ਹਾਂ ਦੇ ਜੀਵਨ ਦੇ ਵਿੱਚ ਮੇਰਾ ਵਾਹਿਗੁਰੂ ਵਸ ਗਿਆ, ਉਹਨੇ ਡੇਰਾ ਪਾ ਲਿਆ, ਲਗਾਤਾਰ ਅੰਦਰ ਇੱਕ ਯਾਦ ਇੱਕ ਸੰਗੀਤ ਜਿਨ੍ਹਾਂ ਦੇ ਛਿੜਿਆ ਰਹਿੰਦਾ ਹੈ। ਸਾਹਿਬ ਕਹਿੰਦੇ ਹਰ ਤਿੰਨ ਕੇ ਸਭ ਰੋਗ ਗਵਾਏ, ਪਰਮਾਤਮਾ ਨੇ ਉੱਥੋਂ ਸਾਰੇ ਰੋਗ ਕੱਢ ਦਿੱਤੇ ਕਿਉਂਕਿ ਜਦੋਂ ਅੰਦਰ ਆਇਆ। ਸਾਹਿਬ ਕਹਿੰਦੇ ਨਸ ਮੰਜੋ ਕਿਲ ਵਿਖੋ ਕਰਤਾ ਘਰ ਆਇਆ, ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਗੋਬਿੰਦ ਅੰਦਰ ਪ੍ਰਗਟ ਹੋ ਗਏ, ਦੂਤਾਂ ਦਾ ਦਹਿਣ ਹੋ ਗਿਆ, ਪਾਪ ਸੜ ਗਏ ਸਾਰੇ, ਅੰਦਰ ਆਨੰਦ ਪ੍ਰਾਪਤ ਹੋ ਗਿਆ, ਰੋਗ ਖਤਮ ਹੋ ਗਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ, ਤਿਨ ਪਵਿੱਤ ਪਰਮ ਪਦ ਪਾਏ। ਉਹ ਮੁਕਤ ਹੋ ਗਏ। ਮੁਕਤ ਕਿਸ ਦੇ ਅਰਥ, ਗੁਰਬਾਣੀ ਵਿੱਚ ਮੁਕਤੀ ਦਾ ਅਰਥ ਹੈ ਕਿ ਸਾਡੇ ਸਰੀਰ ਵਿੱਚ ਜਿੰਨੇ ਰਸ ਨੇ, ਸਰੀਰਕ ਰਸ, ਵਾਸ਼ਨਾ ਦੇ ਰਸ, ਖਾਣ ਪੀਣ ਦੇ ਰਸ, ਮਾਇਆ ਦਾ ਮੋਹ ਇਤਿਆਦਿਕ, ਇਹਦੀ ਖਿੱਚ ਤੋਂ ਛੁੱਟ ਜਾਣਾ, ਇਹਨੂੰ ਕਹਿੰਦੇ ਮੁਕਤ, ਸਵਤੰਤਰ, ਆਜ਼ਾਦ ਜੀਵਨ। ਅਸੀਂ ਤਾਂ ਇਹਨੂੰ ਆਜ਼ਾਦ ਜੀਵਨ ਕਿਹਾ ਨਾ, ਜਿਹੜਾ ਬੰਦੀ ਹੋਇਆ। ਅਸੀਂ ਤਾਂ ਕਹਿੰਦੇ ਹਾਂ ਆਜ਼ਾਦ ਜੀਵਨ ਇਹ ਹੈ, ਮਨ ਦੇ ਕਿਲੇ ਵਿੱਚ ਕੈਦ ਹਾਂ, ਮਨ ਦੇ ਅਸੀਂ ਗੁਲਾਮ ਬਣ ਗਏ। ਅਸੀਂ ਕਹਿੰਦੇ ਹਾਂ ਆਜ਼ਾਦੀ ਮਿਲ ਗਈ ਮਨੁੱਖ ਨੂੰ, ਆਜ਼ਾਦੀ ਹੈ, ਆਜ਼ਾਦੀ ਨਹੀਂ ਹੈ, ਇਹ ਮਨ ਦੀ ਗੁਲਾਮੀ ਹੈ। ਤਾਂ ਇੱਥੇ ਮੁਕਤੇ ਦੇ ਅਰਥ ਨੇ, ਮੁਕਤ ਦਾ ਅਰਥ ਹੈ ਜੋ ਕਿਸੇ ਵੀ ਪ੍ਰਭਾਵ ਦੇ ਅਧੀਨ ਨਹੀਂ ਹੈ, ਜਿਹਦੀ ਜ਼ਿੰਦਗੀ 'ਤੇ ਕਿਸੇ ਰਸ ਦਾ ਬੈਕ ਪ੍ਰੈਸ਼ਰ ਨਹੀਂ, ਪ੍ਰਭਾਵ ਨਹੀਂ ਹੈ, ਮੁਕਤ ਹੋ ਗਿਆ, ਵਰਤ ਲੈਂਦਾ। ਲੋੜ ਪੈਣ 'ਤੇ ਸਰੀਰਾਂ ਦੇ ਰਸਾਂ ਦੀ ਵਰਤੋਂ ਤਾਂ ਕਰ ਲੈਂਦਾ, ਪਰ ਉਹ ਜਿਹੜੇ ਰਸ ਨੇ ਉਹਦੇ ਉੱਤਰ ਉੱਪਰ ਪ੍ਰਭਾਵ ਨਹੀਂ ਪਾਉਂਦੇ, ਨਿਰਲੇਪ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਇਸ ਤਰ੍ਹਾਂ ਦਾ ਉਹਦਾ ਜੀਵਨ ਹੈ। ਔਰ ਸਤਿਗੁਰੂ ਕਹਿੰਦੇ ਇਹ ਹੈ ਮੁਕਤੀ, ਔਰ ਮੁਕਤੀ ਤੋਂ ਬਿਨਾਂ ਸੁੱਖ ਨਹੀਂ ਹੈ। ਮੁਕਤੀ ਦਾ ਅਰਥ ਆਜ਼ਾਦ, ਛੁੱਟਿਆ ਹੋਇਆ ਜੀਵਨ, ਬੰਧਨਾਂ ਤੋਂ ਰਹਿਤ, ਕੋਈ ਪ੍ਰਭਾਵ ਨਹੀਂ ਜਿਹਦੀ ਜ਼ਿੰਦਗੀ 'ਤੇ ਕਿਸੇ ਚੀਜ਼ ਦਾ। ਇਸ ਲਈ ਸਾਹਿਬ ਕਹਿੰਦੇ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ, ਤਿੰਨ ਪਵਿੱਤ ਪਰਮ ਪਦ ਪਾਏ। ਉੱਚੇ ਅਹੁਦੇ ਦੀ ਪ੍ਰਾਪਤੀ ਉਹਨਾਂ ਨੇ ਕਰ ਲਈ, ਪਵਿੱਤਰ ਹੋ ਗਏ, ਮੈਲ ਤੋਂ ਰਹਿਤ ਹੋ ਗਏ, ਸੁਹਾਵਣੇ ਹੋ ਗਏ, ਇਸ਼ਨਾਨ ਕਰ ਲਿਆ, ਪਵਿੱਤਰਤਾ ਪ੍ਰਾਪਤ ਹੋ ਗਈ। ਸਾਹਿਬ ਕਹਿੰਦੇ ਮੇਰੇ ਰਾਮ ਹਰ ਜਨ ਆਰੋਗ ਭਏ। ਵਾਹਿਗੁਰੂ ਦੇ ਪਿਆਰੇ ਅਰੋਗ ਹੋ ਗਏ, ਉਹਨਾਂ ਦੀ ਜ਼ਿੰਦਗੀ ਵਿੱਚੋਂ ਸਾਰੇ ਰੋਗ ਚਲੇ ਗਏ। ਸਤਿਗੁਰੂ ਬਾਣੀ ਵਿੱਚ ਇਹ ਬਹੁਤ ਸਾਰੇ ਬਚਨ ਕਹਿੰਦੇ, ਸਾਹਿਬ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਨ ਤਨ ਭਏ ਅਰੋਗਾ, ਮਨ ਤਨ ਭਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਨਾ, ਕੋਟ ਬਿਘਨ ਲਾਥੇ ਪ੍ਰਭ ਸਰਨਾ। ਪ੍ਰਗਟੇ ਭਲੇ ਸੰਜੋਗਾ, ਪ੍ਰਗਟੇ ਭਲੇ ਸੰਜੋਗਾ, ਇਸ ਤਰ੍ਹਾਂ ਇਹ ਬਾਣੀ ਦੇ ਜਿਹੜੇ ਸ਼ਬਦ ਨੇ ਅੰਦਰ ਦਾ ਰੋਗ ਗਵਾਉਂਦੇ ਨੇ, ਖਤਮ ਕਰਦੇ ਨੇ ਸਾਰੇ ਸਰੀਰਾਂ ਦੇ ਰੋਗ, ਹੋਰ ਕਈ ਪ੍ਰਕਾਰ ਦੇ। ਇਹ ਬਾਣੀ ਦੇ ਜਿਹੜੇ ਪੋਜ਼ਿਟਿਵ ਸ਼ਬਦ ਨੇ, ਜਿਹੜੇ ਯਾਨੀ ਕਿ ਅੰਦਰ ਵਿਚਾਰ ਪੈਦਾ ਕਰਦੇ ਨੇ, ਉਹਨਾਂ ਨਾਲ ਅੰਦਰ ਹੀ ਉਹਨੂੰ ਦਵਾਈ ਮਿਲ ਜਾਂਦੀ ਹੈ। ਸਤਿਗੁਰੂ ਕਹਿੰਦੇ ਕਿ ਜਿਨ੍ਹਾਂ ਨੇ ਮੇਰੇ ਰਾਮ ਹਰਜਨ ਅਰੋਗ ਭਏ, ਰੋਗਾਂ ਤੋਂ ਰਹਿਤ ਹੋ ਗਏ, ਫਿਰ ਅੱਗੇ ਦੱਸਦੇ ਨੇ ਕਿਵੇਂ ਅਰੋਗ ਹੋਏ ਹਨ। ਹਜ਼ੂਰ ਕਹਿੰਦੇ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਇਨਕੇ ਹਉ ਮੈਂ ਰੋਗ ਗਏ। ਗੁਰਬਚਨੀ ਜਪਣਾ ਗੁਰੂ ਦੇ ਸ਼ਬਦ ਨੂੰ ਹੈ, ਪਰ ਜਪਣਾ ਹੈ ਗੁਰੂ ਕੇ ਬਚਨ ਦੁਆਰਾ। ਇਹ ਦੋ ਚੀਜ਼ਾਂ ਨੇ ਸਾਧ ਸੰਗਤ, ਇਹਨੂੰ ਸਮਝ ਲੈਣਾ। ਗੁਰੂ ਕੇ ਬਚਨ ਦੁਆਰਾ ਜਿਹੜਾ ਸ਼ਬਦ ਹੈ ਉਹ ਜਪਿਆਂ ਜਲਦੀ ਸਫਲ ਹੁੰਦਾ ਹੈ। ਜਿਹੜਾ ਅਸੀਂ ਸਿੱਧਾ ਜਪਣੇ ਹਾਂ, ਉਹ ਅਸੀਂ ਖੁਦ ਜਪਣੇ ਹਾਂ, ਇਹ ਬਹੁਤ ਫਰਕ ਹੈ। ਇੱਕ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਲੋ ਕੇ ਪੰਜ ਪਿਆਰਿਆਂ ਦੇ ਅੱਗੇ ਹੱਥ ਕਰਕੇ ਅੰਮ੍ਰਿਤ ਲਿਆ, ਫਿਰ ਉਹਨਾਂ ਨੇ ਕਿਹਾ ਕਹੋ ਵਾਹਿਗੁਰੂ, ਉਹ ਅੱਗੇ ਬੋਲਦੇ ਨੇ, ਆਪਾਂ ਪਿੱਛੇ ਬੋਲਦੇ ਹਾਂ। ਉਹ ਅੱਗੇ ਮੂਲ ਮੰਤਰ ਜਪਦੇ ਨੇ, ਛਕਣ ਵਾਲੇ ਬਾਅਦ ਵਿੱਚ ਜਪਦੇ। ਉਹਨੂੰ ਕਹਿੰਦੇ ਨੇ ਨਾਮ, ਗੁਰੂ ਦੇ ਬਚਨ ਕੀਤੇ ਜਾ ਰਹੇ ਨੇ, ਗੁਰੂ ਦੁਆਰਾ ਬਚਨ ਹੋਇਆ, ਗੁਰੂ ਦਾ ਬਚਨ ਹੈ। ਜਿਨ੍ਹਾਂ ਨੇ ਗੁਰੂ ਕੇ ਬਚਨ ਦੇ ਰਾਹੀਂ ਜਪਿਆ, ਵੇਖੋ ਅਸੀਂ ਕਈ ਵਾਰੀ ਕਹਿੰਦੇ ਹਾਂ, ਕੁਝ ਸੱਜਣ ਆਏ ਪਿੱਛੇ ਅਮੈਰੀਕਾ ਤੋਂ, ਕਹਿੰਦੇ ਪਹਿਲੇ ਗੁਰੂਆਂ ਨੇ ਕਿਹੜਾ ਅੰਮ੍ਰਿਤ ਛਕਿਆ ਸੀ? ਗੁਰੂ ਰਾਮਦਾਸ ਜੀ ਨੇ, ਉਹਨਾਂ ਗੁਰੂ ਧਾਰਨ ਨਹੀਂ ਸੀ ਕੀਤਾ। ਗੁਰੂ ਸਾਹਿਬ ਕਹਿ ਰਹੇ ਨੇ ਗੁਰਬਚਨੀ ਜਿੰਨਾ ਜਪਿਆ ਮੇਰਾ ਹਰ ਹਰ, ਉਹਨਾਂ ਨੂੰ ਗੁਰੂ ਅਮਰਦਾਸ ਜੀ ਨੇ ਸਿਰ 'ਤੇ ਹੱਥ ਰੱਖ ਕੇ ਪੌਲ ਦਿੱਤੀ ਸੀ ਅਤੇ ਕਿਹਾ ਸੀ ਜੇਠਿਆ ਕਹੋ ਵਾਹਿਗੁਰੂ, ਤਾਂ ਜਪਿਆ ਸੀ ਉਹਨਾਂ ਨੇ, ਸਿੱਧਾ ਨਹੀਂ ਜਪਿਆ ਸਾਡੇ ਵਾਂਗ। ਅਸੀਂ ਸਿੱਧੇ ਸਿੱਖੀ ਧਾਰਨ ਕਰ ਰਹੇ ਹਾਂ, ਕਹਿੰਦੇ ਮਨ ਮਰਜ਼ੀ ਨਾਲ ਜਿਵੇਂ ਮਰਜ਼ੀ ਕਰੀ ਜਾਈਏ। ਨੌ ਪਾਤਸ਼ਾਹੀਆਂ ਤੱਕ ਇਹ ਮਰਿਆਦਾ ਰਹੀ ਹੈ ਕਿ ਸਤਿਗੁਰੂ ਚਰਨ ਪੌਲ ਦਿੰਦੇ ਸਨ, ਚਰਨਾਂ ਦੀ ਧੋ ਕੇ ਸਿੱਖ ਪੀਂਦਾ ਸੀ ਅਤੇ ਸਿੱਖ ਦੀਕਸ਼ਿਤ ਹੋ ਜਾਂਦਾ ਸੀ, ਯਾਨੀ ਕਿ ਉਹ ਗੁਰੂ ਵਾਲਾ ਬਣ ਜਾਂਦਾ ਸੀ। ਉਹਦੇ ਤੋਂ ਬਾਅਦ ਹਜ਼ੂਰ ਨੇ ਫਿਰ, ਕਿਉਂਕਿ ਸਮੇਂ ਦੀ ਸਰਕਾਰ ਦੇ ਕੋਲ ਇਹ ਅਧਿਕਾਰ ਹੁੰਦਾ ਹੈ, ਜਦੋਂ ਦਸਵੇਂ ਪਾਤਸ਼ਾਹ ਦਾ ਵਕਤ ਆਇਆ ਤਾਂ ਉਹਨਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਪੱਕਾ ਕਰ ਦਿੱਤਾ ਕਿ ਅੱਜ ਤੋਂ ਬਾਅਦ ਜੇ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਨੇ ਸਿੱਖ ਬਣਨਾ ਹੈ, ਦੀਕਸ਼ਿਤ ਹੋਣਾ ਹੈ, ਤਾਂ ਉਹਨੂੰ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਪਏਗਾ। ਪੱਕਾ ਕਰ ਦਿੱਤਾ। ਇਹ ਨਹੀਂ ਅਸੀਂ ਕਹਿ ਸਕਦੇ ਕਿ ਪਹਿਲੇ ਗੁਰੂ ਸਾਹਿਬ ਨੇ ਅੰਮ੍ਰਿਤ ਪਾਨ ਨਹੀਂ ਸੀ ਕੀਤਾ, ਉਹ ਅੰਮ੍ਰਿਤ ਹੀ ਸੀ, ਤਰੀਕਾ ਸਿਰਫ ਬਦਲਿਆ ਸੀ। ਹੁਣ ਜਿਵੇਂ ਤੁਸੀਂ ਵਰਤਾਵਾ ਜਿਹੜਾ ਭੋਜਨ ਵਰਤਾਉਂਦਾ ਹੈ, ਕੀ ਪਤਾ ਉਹ ਸਿੱਧਾ ਵੀ ਕਿਸੇ ਭਾਂਡੇ ਨਾਲ ਪਾ ਦਾ ਜਾਂ ਕੜਛੀ ਨਾਲ ਪਾਏ। ਅੰਮ੍ਰਿਤ ਸੀ ਪਹਿਲਾਂ, ਪਹਿਲਾਂ ਰਬਾਬ ਨਾਲ ਛਕਾਉਂਦੇ ਰਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਚਰਨ ਪੌਲ ਦਿੰਦੇ ਰਹੇ। ਜਦੋਂ ਦਸਵੇਂ ਪਾਤਸ਼ਾਹ ਦਾ ਵਕਤ ਆਇਆ ਤਾਂ ਉਹਨਾਂ ਨੇ ਪਿਛਲੇ 10 ਪਾਤਸ਼ਾਹੀਆਂ ਦੇ ਸਮੇਂ ਦਾ ਨਿਰੀਕਸ਼ਣ ਕੀਤਾ ਵੀ ਕਿੰਨੇ ਲੋਕ ਗੁਰੂ ਬਣਨ ਵਾਸਤੇ ਲੜਦੇ ਰਹੇ ਨੇ 10 ਪਾਤਸ਼ਾਹੀਆਂ ਵਿੱਚ। ਇਸ ਲਈ ਉਹਨਾਂ ਨੇ ਇਹਨਾਂ ਸਾਰਿਆਂ ਝਗੜਿਆਂ ਨੂੰ ਮਿਟੇਣ ਵਾਸਤੇ ਅਤੇ ਸਿੱਖ ਕੌਮ ਨੂੰ ਸਟਰੋਂਗ ਕਰਨ ਵਾਸਤੇ, ਜੁਗੋ ਜੁਗ ਅਟਲ ਕਰਨ ਵਾਸਤੇ, ਜੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਨਾ ਦਿੰਦੇ, ਅੱਗੋਂ 11ਵਾਂ 12ਵਾਂ 14ਵਾਂ 15ਵਾਂ ਗੁਰੂ 20ਵਾਂ ਚੱਲ ਜਾਂਦਾ, ਸਤ ਸੰਗਤ ਇਸ ਵਕਤ ਨੂੰ ਸਿੱਖ ਕੌਮ ਦੀ ਹੋਂਦ ਇਸ ਧਰਤੀ 'ਤੇ ਰਹਿਣੀ ਨਹੀਂ ਸੀ, ਆਪਸ ਵਿੱਚ ਭਿੜ ਕੇ ਸਾਰੇ ਖਤਮ ਹੋਣ ਦੀ ਗੱਲ ਸੀ। ਦੂਸਰੀ ਗੱਲ, ਜੇ ਗੁਰੂ ਕਲਗੀਧਰ ਪਾਤਸ਼ਾਹ ਸਾਨੂੰ ਸਰੀਰਕ ਮਰਿਆਦਾ ਨਾ ਦਿੰਦੇ 5 ਕਕਾਰਾਂ ਦੀ, ਹੁਣ ਨੂੰ ਕਦੇ ਦੀ ਸਾਡੀ ਪਹਿਚਾਣ ਖਤਮ ਹੋ ਜਾਂਦੀ ਇਸ ਧਰਤੀ ਤੋਂ। ਸਾਡੀ ਪਹਿਚਾਣ ਹੀ ਤਾਂ ਹੈ 5 ਕਕਾਰਾਂ ਕਰਕੇ। ਇੰਨੀ ਛੋਟੀ ਕੌਮ ਹੈ ਇਸ ਧਰਤੀ 'ਤੇ, 300 ਦੇ ਕਰੀਬ ਕੌਮਾਂ ਹਨ, ਛੋਟੀਆਂ ਵੱਡੀਆਂ, ਬਸ 4-5 ਦੇ ਨਾਮ ਹੈ, ਉਹ ਬਹੁਤੀਆਂ ਜ਼ਿਆਦਾ ਨੇ। ਔਰ ਤੁਸੀਂ ਹੈਰਾਨ ਹੋਵੋਗੇ ਵੀ ਸਿੱਖ ਕੌਮ ਦੀ ਗਿਣਤੀ ਸਭ ਤੋਂ ਘੱਟ ਹੈ, ਔਰ ਇਹ ਇਸ ਧਰਤੀ ਦੇ ਉੱਤੇ ਸਭ ਤੋਂ ਜ਼ਿਆਦਾ ਚਰਚਿਤ ਹੈ ਕੌਮ, ਸਭ ਤੋਂ ਜ਼ਿਆਦਾ ਚਰਚਿਤ, ਸਾਹਮਣੇ ਆ ਗਈ ਸੰਸਾਰ ਦੇ, ਬੜੀ ਤੇਜ਼ੀ ਨਾਲ ਜਾ ਰਹੀ। ਉਹਦਾ ਕਾਰਨ 5 ਕਾਰਨ ਨੇ। ਕਈ ਵਾਰੀ ਅਸੀਂ ਬਹੁਤ ਇਸ ਗੱਲ ਤੋਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਵੀ ਇਹ ਕੀ ਸਾਡੀ ਕੌਮ ਦੇ ਗੱਲ ਬਹੁਤ, ਕਈ ਸੱਜਣ ਕਹਿੰਦੇ ਵੀ ਰੁਕਾਵਟਾਂ ਬੜੀਆਂ ਨੇ। ਕਾਹਦੀਆਂ? ਕਹਿੰਦੇ ਕਦੀ ਫਰਾਂਸ ਵਿੱਚ ਪੱਗ ਦੀ ਗੱਲ ਚੱਲਦੀ, ਕਦੀ ਕਿਤੇ ਏਅਰਪੋਰਟ 'ਤੇ ਕਿਰਪਾਨ ਦੀ ਗੱਲ ਚੱਲਦੀ, ਕਦੀ ਕੜੇ ਦੀ ਚੱਲਦੀ। ਸਾਧ ਸੰਗਤ ਰੁਕਾਵਟਾਂ ਨਹੀਂ, ਇਹ ਸਿੱਖੀ ਦਾ ਪ੍ਰਚਾਰ ਹੈ ਇੰਟਰਨੈਸ਼ਨਲ ਪੱਧਰ 'ਤੇ। ਲੋਕ ਵਹਿੰਦੇ ਨੇ, ਪੁੱਛਦੇ ਨੇ ਕੀ ਹੈ, ਕੌਣ ਹੋ ਤੁਸੀਂ? ਅਤੇ ਜੇ ਅਸੀਂ ਵੀ ਭੇਡਾਂ ਹੀ ਹੁੰਦੇ ਉਹਨਾਂ ਦੀ ਤਰ੍ਹਾਂ, ਕਿੰਨੇ ਪੁੱਛਣਾ ਸੀ, ਜਿੱਧਰ ਮਰਜ਼ੀ ਜਾਓ, ਜਿੱਧਰ ਮਰਜ਼ੀ ਆਓ। ਕਕਾਰ ਜਿਹੜੇ ਹਨ ਅੰਦਰੂਨੀ, ਜਿੱਥੇ ਅਰਥ ਰੱਖਦੇ ਉੱਥੇ ਸੰਸਾਰ ਵਿੱਚ ਕੌਮ ਦੀ ਪਹਿਚਾਣ ਲਈ ਨੇ। ਸਾਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਰਿਹਾ। ਗੁਰੂ ਸਾਹਿਬ ਦੇ ਦੂਰ ਅੰਦੇਸ਼ ਬੜੇ ਸਨ, ਬੜੀ ਲੰਬੀ ਸੋਚ ਸੀ, ਅਜੇ ਵੀ ਅਸੀਂ ਉੱਥੇ ਨਹੀਂ ਪਹੁੰਚੇ। ਅਸੀਂ ਇਸ ਸਮੇਂ ਵਿੱਚ ਹਾਂ ਨਾ, ਸੰਨ 2012 ਵਿੱਚ ਜੀ ਰਹੇ ਹਾਂ, ਅਤੇ ਸਾਧ ਸੰਗਤ ਸੰਨ 2500 ਵਿੱਚ 3000 ਵਿੱਚ ਕੀ ਹਾਲਾਤ ਆਉਣੀ, ਗੁਰੂ ਸਾਹਿਬ ਨੂੰ ਉਦੋਂ ਪਤਾ ਸੀ, ਉਹਨਾਂ ਪ੍ਰਬੰਧ ਕੀਤਾ। ਸਾਨੂੰ ਅਜੇ ਵੀ ਨਹੀਂ ਪਤਾ ਅੱਗੇ ਕੀ ਆਉਣਾ ਹੈ। ਉਹਨਾਂ ਨੂੰ ਪਤਾ ਸੀ ਸਿੱਖ ਕੌਮ ਨੂੰ ਜ਼ਿੰਦਾ ਰੱਖਣ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਪਰ ਹੁਣ ਅਸੀਂ ਬਿਲਕੁਲ ਕਮਜ਼ੋਰ ਹੋ ਗਏ, ਪਦਾਰਥਵਾਦੀ ਹੋ ਗਏ, ਬਸ ਸੰਸਾਰ ਵੱਲ ਥੋੜ੍ਹਾ ਜਿਹਾ ਵੇਖਿਆ, ਸਾਨੂੰ ਆਪਣੀ ਥਾਲੀ ਵਿੱਚ ਚੰਗਾ ਹੀ ਕੁਝ ਨਹੀਂ ਲੱਗਦਾ, ਦੂਸਰਿਆਂ ਦੀ ਕਾਗਜ਼ ਦੀ ਥਾਲੀ ਬਹੁਤ ਸੋਹਣੀ ਲੱਗਦੀ ਹੈ। ਇਸ ਕਰਕੇ ਇਹ ਗੁਰਬਚਨੀ, ਗੁਰੂ ਰਾਮਦਾਸ ਜੀ ਕਹਿੰਦੇ ਗੁਰੂ ਦੇ ਬਚਨ ਦੇ ਰਾਹੀਂ ਸਿੱਖੀ ਧਾਰਨ ਕਰ, ਉਸ ਸਮੇਂ ਸੀ ਉਹ ਤਰੀਕਾ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਤੋਂ ਸਿੱਖੀ ਧਾਰਨ ਕੀਤੀ। ਹੁਣ ਵਕਤ ਹੈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ 5 ਪਿਆਰਿਆਂ ਦੇ ਰਾਹੀਂ। ਇਸ ਕਰਕੇ ਕਹਿੰਦੇ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਗਏ, ਉਹਨਾਂ ਦੇ ਸਾਰੇ ਹਉਮੈ ਦੇ ਰੋਗ ਚਲੇ ਗਏ। ਸੋ ਇਹ ਬਚਨ ਕਹਿ ਰਹੇ ਹਨ, ਅੱਗੇ ਸ਼ਬਦ ਲੰਬਾ ਹੈ, ਬ੍ਰਹਮਾ ਵਿਸ਼ਨ ਮਹਾਨ ਦੇਵ ਤ੍ਰੈਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਇਸ ਹਉਮੈ ਦੇ ਗ੍ਰਸੇ ਹੋਏ ਦੇਵਤੇ ਵੀ ਮੁਕਤ ਨਾ ਹੋ ਸਕੇ, ਉਹ ਵੀ ਇਹਨਾਂ ਚੀਜ਼ਾਂ ਵਿੱਚ ਫਸੇ ਰਹੇ। ਉਹਨਾਂ ਨੇ ਜਿਹੜਾ ਧਰਮ ਦਿੱਤਾ ਉਹਦੇ ਵਿੱਚ ਹਉਮੈ ਸੀ, ਕਈ ਤਰ੍ਹਾਂ ਦੀ ਹਉਮੈ, ਜਿਨ ਕੀਏ ਜਿਹਨੇ ਉਸ ਬਣਾਏ ਸਨ ਵਾਹਿਗੁਰੂ ਨੇ, ਤਿਸੇ ਨਾ ਚੇਤੈ ਵਪੜੇ, ਉਸ ਵਾਹਿਗੁਰੂ ਨੂੰ ਨਿਰਾਕਾਰ ਨੂੰ ਨਹੀਂ ਚੇਤੇ ਕਰਦੇ। ਹਰ ਗੁਰਮੁਖ ਸੋਝੀ ਪਾਈ, ਇਹ ਸੋਝੀ ਸਤਿਗੁਰੂ ਕਹਿੰਦੇ ਗੁਰੂ ਦੁਆਰਾ ਪ੍ਰਾਪਤ ਹੁੰਦੀ, ਗੁਰੂ ਦੀ ਕਿਰਪਾ ਦੁਆਰਾ। ਸੋ ਅੱਧੇ ਸ਼ਬਦ ਦੀ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਇਹਨਾਂ ਸਮਾਂ ਆਪ ਜੀ ਨੇ ਪ੍ਰਵਾਨ ਕਰ ਲੈਣਾ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।